ਭਾਈ ਲਹਿਣਾ ਜੀ ਨੇ ਕੋਈ ਗੱਲ ਨਹੀਂ ਦੱਸੀ ਹੈ, ਤੂੰ ਹੀ ਦੇਖ ਲੈ ਕੀ ਟਾਈਮ ਹੋਇਆ। ਕਹਿੰਦਾ ਤੁਸੀਂ ਰਾਮ ਕਰਨ ਦੇਣਾ ਕਿ ਨਹੀਂ ਕਰਨ ਦੇਣਾ। ਲਖਮੀ ਚੰਦ, ਭਾਈ ਤੂੰ ਦੇਖ ਲੈ। ਕਹਿੰਦੇ ਮਹਾਰਾਜ ਕੀ ਕਹਾਂ, ਤੁਸੀਂ 70 ਸਾਲ ਦੇ ਉੱਤੇ ਹੋ ਗਏ। ਸੁਣ ਲਿਆ ਮਾਤਾ ਜੀ ਨੇ ਵੇ ਪੁੱਤਰ ਗੁਸਤਾਖੀ ਕਰਦੇ ਨੇ, ਸੁਰ ਚ ਸੁਰ ਨਹੀਂ ਮਿਲਾ ਰਹੇ, ਆਪਣੀ ਸੁਰ ਵੱਖਰੀ ਹੈ। ਜਦ ਆਪਣੀ ਸੁਰ ਵੱਖਰੀ ਹੈ ਫਿਰ ਗੁਰੂ ਦੀ ਗੌਰ ਚ ਸਿੱਖ ਨਹੀਂ ਸਮਾ ਸਕਿਆ ਕਰਨਾ। ਮਿਆਨ ਇੱਕ ਹੈ, ਤਲਵਾਰਾਂ ਦੋ ਪੈਣੀਆਂ। ਜੇ ਦੋ ਤਲਵਾਰਾਂ ਇੱਕ ਬਣ ਜਾਣ ਤਾਂ ਪੈਂਦੀਆਂ, ਦੋ ਨਹੀਂ ਕਦੇ ਪੈਂਦੀਆਂ। ਦੂਸਰਾ ਦਿਨ ਹੋ ਗਿਆ, ਕੁਛ ਦਿਨ ਲੰਘ ਗਏ। ਕਹਿਣ ਲੱਗੇ ਭਾਈ ਸ੍ਰੀ ਚੰਦ ਜਾਗਦਾ ਹੈ, ਆ ਸਾਡਾ ਚਾਦਰ ਧੋ ਲਿਆ, ਅਸੀਂ ਬਾਹਰ ਜਾਣਾ। ਕਹਿਣਾ ਮਹਾਰਾਜ ਅੱਧੀ ਰਾਤ ਹੋਈ ਹੈ, ਤੁਸੀਂ ਤਾਂ ਬਸ ਐਂ ਕਰ ਲਿਆ, ਹੁਣ ਆਪ ਸੌਂਦੇ ਨਹੀਂ, ਸਾਨੂੰ ਆਰਾਮ ਨਹੀਂ ਕਰਨ ਦਿੰਦੇ। ਦਿਨ ਚੜੂਗਾ ਕਿਸੇ ਦਾਸ ਤੋਂ ਧੁਆ ਦਾਂਗੇ, ਇੰਨੀ ਕਾਹਲੀ ਕਾਹਲੀ ਆ, ਹੋਰ ਬਥੇਰੇ ਪਏ ਨੇ ਉੱਤੇ ਲੈ ਕੇ ਚਲੇ ਜਾਏ। ਲਖਮੀ ਦਾਸ ਬੇਟਾ ਤੂੰ ਧੋ ਲੈ। ਉਹੀ ਜਵਾਬ ਆਇਆ, ਭਾਈ ਲੈਣਾ ਤੂੰ ਧੋ ਲਿਆ। ਚਾਦਰਾਂ ਚੁੱਕਿਆ, ਧੋ ਕੇ ਸੁਕਾ ਕੇ ਲਏ। ਥੋੜ੍ਹੀ ਦੇਰ 'ਚ ਆ ਗਏ, ਕਹਿੰਦੇ ਜਲਦੀ ਸੁਕਾ ਲਿਆ। ਕਹਿੰਦੇ ਮਹਾਰਾਜ ਧੁੱਪ ਬੜੀ ਤੇਜ਼ ਸੀਗੀ, ਉੱਧਰ ਰਾਤ ਹੈ, ਉੱਧਰ 12 ਵਜੇ ਦਿਨ ਦੇ ਧੁੱਪ ਚੱਲ ਰਹੀ ਹੈ। ਮਾਤਾ ਜੀ ਨੇ ਫਿਰ ਸੁਣ ਲਿਆ, ਚੂਹੀ ਮਰੀ ਪਈ ਹੈ, ਤਿੰਨੇ ਬੈਠੇ ਨੇ। ਸ੍ਰੀ ਚੰਦ, ਬੇਟਾ ਇਹਨੂੰ ਬਾਹਰ ਸੁੱਟ ਦੇ, ਮਹਾਰਾਜ ਮਹਾਂ ਪਵਿੱਤਰ ਚੀਜ਼ ਹੈ, ਇੱਥੇ ਦਾਸ ਆ ਜਾਂਦਾ, ਸਟਾ ਦਿੰਦੇ ਹਾਂ ਕਿਸੇ 'ਤੇ। ਕਾਲੇ ਕਿਉਂ ਪਏ ਹੋ, ਸਵੇਰ ਦੀ ਪਈ ਹੈ ਇੱਥੇ। ਦੂਸਰੇ ਨੂੰ ਕਿਹਾ, ਉਹਨੇ ਵੀ ਐਸਾ ਹੀ ਜਵਾਬ ਦਿੱਤਾ। ਇੱਧਰ ਦੇਖੇ, ਉਸੇ ਵੇਲੇ ਚੱਕ ਕੇ ਸੁੱਟ ਗਈ। ਗੰਦਾ ਚਵੱਚਾ ਹੈ, ਬਹੁਤ ਸੋਹਣੇ ਕੱਪੜੇ ਗੁਰੂ ਅੰਗਦ ਪਾਤਸ਼ਾਹ ਦੇ ਪਹਿਨੇ ਹੋਏ ਨੇ। ਥਾ ਕੌਲ ਸਿੱਟ ਦਿੱਤਾ ਵਿੱਚੋਂ, ਮਹਾਰਾਜ ਖੜੇ ਖੜੇ ਹੱਥ 'ਚੋਂ ਗਿਰ ਗਿਆ। ਓਹੋ, ਕਹਿੰਦੇ ਕੌਲ ਗਿਰਿਆ, ਸ੍ਰੀ ਚੰਦ ਕੱਢੀ ਬੇਟਾ, ਮਹਾਰਾਜ ਕੱਪੜੇ ਸਾਰੇ ਖਰਾਬ ਹੋ ਜਾਣਗੇ, ਇਹ ਜੇ ਪਵਿੱਤਰ ਜਲ 'ਚ ਕਿੰਨੀਆਂ ਬਿਮਾਰੀਆਂ ਲੱਗ ਜਾਣਗੀਆਂ, ਕੋਈ ਦਾਸ ਆਊ ਉਹਨੂੰ ਕਹਿ ਦਾਂਗੇ। ਲਖਮੀ ਚੰਦ, ਬੇਟਾ ਤੂੰ ਕੱਢ ਲੈ। ਕਹਿੰਦੇ ਮੈਂ ਕਿਵੇਂ ਕੱਢ ਲਾਂ, ਇਹਦੀ ਕੋਈ ਲੋੜ ਹੈ ਹੁਣ? ਬਈ ਬਹੁਤ ਲੋੜ ਪਈ ਹੋਈ, ਹੋਰ ਭਾਂਡੇ ਮੁੱਕ ਗਏ ਸਾਰੇ, ਕਢਾ ਲਾਂਗੇ ਹੌਲੀ ਹੌਲੀ। ਪੁਰਖਾ ਤੂੰ ਕੱਢ ਲੈ, ਕੋਈ ਕੱਪੜਾ ਨਹੀਂ ਉਤਾਰਿਆ, ਉਵੇਂ ਜਿਵੇਂ ਛਾਲ ਮਾਰੀ ਵਿੱਚ ਛਾਤੀ ਛਾਤੀ ਪਾਣੀ ਹੈ, ਕੱਢ ਲਿਆ ਆਪ ਲਿਬੜ ਗਏ। ਚਲੇ ਗਏ ਦੋਨੋਂ, ਇਹ ਵੀ ਇਸ਼ਨਾਨ ਕਰਨ ਚਲੇ ਗਏ। ਕਹਿੰਦੇ ਕਿਉਂ ਭਾਈ? ਸੁਲੱਖਣੀ ਜੀ, ਕਹਿੰਦੇ ਹੁਣ ਦੱਸੋ ਤੇਰੇ ਪੁੱਤਰ ਕਿੱਥੇ ਬੈਠੇ ਨੇ, ਤੇ ਦਾਸ ਕਿੱਥੇ ਬੈਠਾ ਜਿਹਨੂੰ ਤੂੰ ਦਾਸ ਕਹਿੰਦੀ ਹੈ? ਇਹ ਤਾਂ ਮੇਰਾ ਆਪਣਾ ਰੂਪ ਹੈ, ਇਹ ਨਾਨਕ ਹੈ। ਸੋ ਇਸ ਤਰ੍ਹਾਂ ਮੁਰਦਾ ਹੋਏ ਮਰੀਦ ਨਾ ਗੱਲੀ ਹੋ ਬਣਾ, ਗੱਲਾਂ ਨਾਲ ਤਾਂ ਬਣਦਾ ਨਹੀਂ ਹੈ, ਇਹ ਤਾਂ ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਹੋ ਸਭਨ ਕੀ ਰਹਿਣ ਕਾ ਤੋ ਹਮਾਰੇ ਪਾਸ। ਜੇ ਮੈਂ ਬਣ ਗਿਆ ਗੁੱਸਾ ਆਊਗਾ, ਟੋਕੇ ਦੇਖ ਲਓ ਜਿਹੜਾ ਮੈਂ ਬਣਿਆ ਹੈ, ਕ੍ਰੋਧ ਆਊਗਾ ਉਹਦੇ ਅੰਦਰ, ਬੇਰੁਖੀ ਆਏਗੀ, ਪ੍ਰੋਟੈਸਟ ਆਏਗਾ, ਕਿਉਂਕਿ ਮੈਂ ਹੈ। ਜੇ ਮੈਂ ਨਾ ਹੋਵੇ, ਕਹਿ ਲਓ ਉਹਨੂੰ ਜਿੰਨਾ ਕਹਿਣਾ। ਕਹਿੰਦੇ ਕਿੰਨੀ ਉਹ ਗਿਦੜ ਕੁੱਟ ਕਰ ਲਓ, ਕਹਿੰਦੇ ਢੀਟ ਬੜਾ ਗਿਣਦਾ ਹੀ ਨਹੀਂ, ਕਿਉਂ? ਉਹਦੇ 'ਚ ਮੈਂ ਨਹੀਂ ਹੈਗੀ ਸਾਧ ਸਿੰਘ ਜੀ, ਮੈਂ ਨੂੰ ਗੁੱਸਾ ਹੁੰਦਾ, ਜਿੰਨੀ ਮੈਂ ਵੱਡੀ ਓਨਾ ਹੀ ਉਹਨੂੰ ਨਿੱਕੀ ਜਿਹੀ ਗੱਲ ਦਾ ਗੁੱਸਾ, ਨਿੱਕੀ ਜਿਹੀ ਗੱਲ ਦਾ ਪ੍ਰੋਟੈਸਟ, ਕਿਉਂਕਿ ਮੈਂ ਹੈ, ਮੈਂ ਵੱਡਾ, ਮੈਨੂੰ ਸਮਝਿਆ ਨਹੀਂ ਜਾ ਰਿਹਾ, ਮੈਨੂੰ ਦੇਖਿਆ ਨਹੀਂ ਜਾ ਰਿਹਾ, ਮੈਨੂੰ ਜਾਣਦੇ ਨਹੀਂ ਹੈ ਵੀ ਮੈਂ ਕੌਣ ਆ। ਇਹ ਚੀਜ਼ ਰੂਹਾਨੀਅਤ ਵਿੱਚ ਬੜਾ ਵੱਡੀ ਭਾਰੀ ਰੁਕਾਵਟ ਹੈ। ਸੋ ਕੁੱਟਦੇ ਨੇ ਉਸਨੂੰ, ਡੰਡੇ ਮਾਰਦੇ ਨੇ, ਘਲੀਸਦੇ ਨੇ, ਬਾਹਰ ਸਿੱਟੇ ਆਉਂਦੇ ਨੇ, ਫੇਰ ਆ ਜਾਂਦੇ। ਕਹਿੰਦੇ ਤੂੰ ਜਾਂਦਾ ਕਿ ਨਹੀਂ, ਤੈਨੂੰ ਗੁੱਸਾ ਨਹੀਂ ਆਉਂਦਾ? ਕਹਿੰਦਾ ਨਾ, ਭਾਵੇਂ ਤੀਰਕ ਭਾਵੇਂ ਧੱਕੇ ਏਕ ਬੜਾਈ ਦੇ, ਮੈਂ ਆਪਣੇ ਮੁਰਸ਼ਦ ਦੇ ਯਾਦ ਤਾਂ ਹੈਗਾ ਨਾ ਅੰਦਰ ਬੈਠੇ ਦੇ, ਵੀ ਮੈਂ ਬੈਠਾ। ਤੁਸੀਂ ਜੋ ਹੁਣ ਕਹਿ ਰਹੇ ਹੋ ਵੀ ਉਹਨੇ ਕਿਹਾ ਵੀ ਇਹਨੂੰ ਘੜੀਸ ਕੇ ਬਾਹਰ ਸੁੱਟ ਦਿਓ, ਮੈਂ ਯਾਦ ਹਾਂ ਉਹਦੇ, ਆਹੀ ਮੈਨੂੰ ਵੱਡੀ ਬਾਤ ਹੈ ਵੀ ਮੈਂ ਉਹਦੇ ਯਾਦ ਬਾਹਰ ਆ ਗਿਆ ਅਵਲੀਆ। ਕਹਿੰਦਾ ਉਹ ਖੁਸਰੋ ਤੂੰ ਨਹੀਂ ਜਾਂਦਾ, ਸਾਰੇ ਚਲੇ ਗਏ। ਕਹਿੰਦਾ ਅਵਲੀਆ, ਸੰਸਾਰ ਦੇ ਅੰਦਰ ਮੇਰਾ ਕੋਈ ਥਾਂ ਨਹੀਂ ਹੈ, ਤੇਰੇ ਚਰਨਾਂ 'ਚ ਮੇਰਾ ਥਾਂ ਹੈ, ਮੈਂ ਕਿਵੇਂ ਛੱਡ ਕੇ ਤੇਰੇ ਚਰਨ ਚਲਿਆ ਜਾਵਾਂ? ਮੇਰੀ ਮੌਤ ਹੈ, ਮੈਂ ਜਿਉਂਦਾ ਨਹੀਂ ਰਹਿ ਸਕਦਾ ਤੇਰੇ ਬਿਨਾਂ। ਤੂੰ ਇੱਥੇ ਬੈਠ, ਇਹ ਪਵਿੱਤਰ ਮੰਦਰ ਹੈ, ਨੇਤਰਾਂ ਵਾਲਿਆਂ ਨੂੰ ਦਿਸਦਾ ਹੈ ਵੀ ਇਹ ਪਵਿੱਤਰ ਮੰਦਰ ਹੈ, ਅੰਨਿਆਂ ਨੂੰ ਦਿਸਦਾ ਹੋਣਾ ਕਿਸੇ ਵੇਸ਼ਵਾ ਦਾ ਘਰ, ਪਰ ਮੈਨੂੰ ਤਾਂ ਇਹ ਮਹਾਂ ਪਵਿੱਤਰ ਮੰਦਰ ਲੱਗਦਾ ਹੈ। ਮੈਂ ਕਿੱਥੇ ਜਾਵਾਂ? ਉੱਤਰ ਕੇ ਪੌੜੀਆਂ ਬੁੱਕਲ 'ਚ ਲੈ ਲਿਆ, ਕਹਿੰਦੇ ਖੁਸਰੋ ਤੈਂ ਰੂਹਾਨੀਅਤ ਦੀ ਰਮਜ ਸਮਝ ਲਈ, ਬਾਕੀ ਇਹ ਕੱਕੀ ਜਿਹੜੇ ਸੀ ਇਹ ਗੱਲਾਂ ਹੀ ਗੱਲਾਂ ਕਰਦੇ ਸੀ। ਗੱਲਾਂ ਵਾਲੇ ਹੈ ਕਨੇਰੇ ਚਾਕਰ ਨਾਲ ਗੱਲੀ ਹਾਂ ਸੁਹਾਗਣ ਪੈਣੇ ਕੰਤ ਨਾ ਕਬੋ ਮੈਂ ਮਿਲਿਆ। ਗੱਲਾਂ ਦੇ ਨਾਲ ਸੁਹਾਗਣ ਬਣੇ ਹੋਏ। ਸੋ ਇਸ ਤਰ੍ਹਾਂ ਕਹਿੰਦੇ ਭਾਵੇਂ ਤੀਰਕ ਭਾਵੇਂ ਧੱਕੇ ਏਕ ਵਡਾਈ ਦੇ, ਕੋਈ ਬਿਰਲਾ ਹੈ ਜਿਹੜਾ ਧੱਕੇ ਮਾਰੇ ਤੇ ਵੀ ਉੱਥੇ ਹੀ ਖੜਾ ਰਹਿ ਜਾਵੇ, ਬਿਰਤੀ ਡਾਵਾਂ ਡੋਲ ਨਾ ਹੋਵੇ। ਮਹਾਰਾਜ ਕਹਿੰਦੇ ਹੈ ਕੋਈ ਇਹੋ ਜਿਹਾ? ਮਹਾਰਾਜ ਕਹਿੰਦੇ ਨਾ। ਕੋਟ ਮਦੇ ਕੋ ਬਿਰਲਾ ਸੇਵ ਕੋ ਸਗਲੇ ਵਿਹਾਰੀ, ਕਰੋੜਾਂ ਵਿੱਚ ਇੱਕ ਹੈ। ਸਾਰਾ ਨਹੀਂ, ਸਾਰਾ ਸੰਸਾਰ ਰੱਬ ਦੇ ਦਰਸ਼ਨ ਨੂੰ ਨਹੀਂ ਚਾਹੁੰਦਾ, ਕਰੋੜਾਂ 'ਚੋਂ ਇੱਕ ਬੰਦਾ ਹੈ ਜਿਹਦੇ ਤੜਫ ਹੈ ਅੰਦਰ। ਸੋ ਮਹਾਰਾਜ ਕਹਿੰਦੇ ਯਾਨੜੀਏ ਮਾਨ ਦਾ ਕਾਏ ਕਰੇ, ਆਪਣੇ ਦਾ ਘਰ ਹਰ ਰੰਗੋ ਕੀ ਨਾਮ, ਸਹ ਨੇੜੇ ਧਨ ਕਮਰੀਏ ਬਾਹਰ ਕਿਆ ਢੂੰਡੇ, ਤੇਰੇ ਨਾਲ ਰਹਿੰਦਾ ਜਿਹਨੂੰ ਤਾਂ ਮਿਲਣਾ ਹੈ। ਕੇਵਲ ਫਰਕ ਇਹ ਹੈ ਤੂੰ ਉਹਨੂੰ ਪਿਆਰ ਨਹੀਂ ਕਰਦਾ, ਲੋਚਾ ਨਹੀਂ ਹੈ ਤੇਰੇ ਅੰਦਰ, ਬਿਲਕਦਾ ਨਹੀਂ ਹੈ ਪਪੀਹੇ ਵਾਂਗੂ ਕਰੇ। ਮਹਾਂਪੁਰਸ਼ਾਂ ਦਾ ਕਹਿਣਾ ਨਹੀਂ ਮੰਨਦਾ। ਉਹ ਬਹੁਤ ਅੱਛੀ ਬਾਤ ਤੈਨੂੰ ਕਹਿੰਦੇ ਨੇ, ਲੇਕਿਨ ਤੇਰੇ ਮਨ ਦੇ ਅੰਦਰ ਨਹੀਂ ਆਉਂਦੇ। ਸਭ ਨੇੜੇ ਤਨ ਕਮਲੀਏ ਬਾਹਰ ਕਿਆ ਟੁੰਡੇ, ਕਹਿੰਦੇ ਦਿਸਦਾ ਨਹੀਂ। ਮਹਾਰਾਜ ਕਹਿੰਦੇ ਅਦਬ ਦੀਆਂ ਸਲਾਈਆਂ, ਅਦਬ ਦਾ ਸੁਲਮਾ ਪਾ ਲਿਆ, ਅਦਬ ਦਾ ਭੈ ਦਾ ਇੱਕ ਭੈ ਹੁੰਦੀ ਹੈ ਡਰਾਉਣੀ ਕਾਲੀ ਭੈ, ਇੱਕ ਹੁੰਦੀ ਹੈ ਨਿਰਮਲ ਭੈ ਜਿਹਨੂੰ ਭਾਉ ਕਹਿੰਦੇ। ਜਦੋਂ ਆਦਬ ਦਾ ਸੁਰਮਾ ਪਾਲੇਗਾ ਫਿਰ ਤੈਨੂੰ ਹਰ ਨਾਮ ਜਪਦੇ ਹੋਏ ਵੀ ਲੱਗੇਗਾ ਵੀ ਮੇਰੀ ਜੇ ਸੁਰਤ ਇੱਥੋਂ ਚਲੀ ਗਈ ਬੇਅਦਬੀ ਹੋ ਜਾਏਗੀ। ਉਹ ਮੈਨੂੰ ਦੇਖਦਾ ਪੇਖਤ ਸੁਨਤ ਸਦਾ ਹੈ ਸੰਗੇ, ਮੈਂ ਮੂਰਖ ਜਾਣਿਆ ਦੂਰੀ ਰਹੇ। ਉਹ ਤਾਂ ਮੈਨੂੰ ਦੇਖ ਰਿਹਾ, ਮੈਂ ਉਹਦਾ ਨਾਂ ਲੈ ਰਿਹਾ, ਮੈਂ ਮਖੌਲ ਕਰ ਰਿਹਾ ਕਿ ਨਾਂ ਲੈ ਰਿਹਾ? ਮੈਂ ਤਾਂ ਆਪਣੇ ਕਾਰੋਬਾਰਾਂ 'ਚ ਘੁੰਮਦਾ ਫਿਰਦਾ, ਕਿਉਂ ਅਦਬ ਨਹੀਂ ਹੈ ਬੇਅਦਬੀ ਕਰਦਾ। ਇੱਕ ਮਹਾਂਪੁਰਸ਼ ਹੋਏ ਨੇ ਹਜ਼ਰਤ ਮੁਹੰਮਦ ਸਾਹਿਬ ਦੇ ਵੇਲੇ, ਉਹਨਾਂ ਦੇ ਦੁਧੀਆ ਭਰਾ ਸੀਗੇ। ਉਹ ਜਦ ਭਜਨ ਕਰਦੇ ਸੀ ਕੰਬਦੇ ਹੀ ਰਹਿੰਦੇ ਸੀ। ਇੱਕ ਵਾਰੀ ਪੁੱਛਿਆ ਮੁਰਸ਼ਿਦ, ਜਦ ਤੁਸੀਂ ਮਰੱਕ ਵਿੱਚ ਜਾਂਦੇ ਹੋ ਤੁਸੀਂ ਕੰਬਦੇ ਬਹੁਤ ਰਹਿੰਦੇ। ਕਹਿਣ ਲੱਗੇ ਜੇ ਮੈਂ ਅੱਲਾਹ ਤਾਲਾ ਦੇ ਹਜ਼ੂਰ ਹੁੰਦਾ, ਉੱਥੇ ਬੇਅੰਤ ਬੇਅੰਤ ਹੈ, ਇੱਕ ਤੂੰ ਇੱਕ ਚੜੰਦੀਆਂ, ਕੋਈ ਜਾਣਾ ਨਾ ਮੇਰਾ ਨਹੀਂ, ਮੇਰਾ ਨਾਂ ਜੀਓ, ਮੇਰਾ ਨਾਂ ਨਹੀਂ ਜਾਣਦਾ ਕੋਈ, ਉੱਥੇ ਤਾਂ ਬੇਅੰਤ ਬੇਅੰਤ ਨੇ। ਉਹ ਵਾਰੇਗਾ ਖੁਦਾ ਦੇ ਵਿੱਚ, ਮੈਨੂੰ ਡਰ ਲੱਗਦਾ ਰਹਿੰਦਾ ਵੀ ਕਿਤੇ ਮੈਂ ਗੁਸਤਾਖੀ ਨਾ ਕਰ ਲਵਾਂ, ਮੇਰੇ 'ਤੇ ਕੋਈ ਭੁੱਲ ਨਾ ਹੋ ਜਾਏ, ਕਿਤੇ ਮੇਰਾ ਮਨ ਦੁਨੀਆਂ ਦੀ ਬਾਤ ਨਾ ਸੋਚ ਲਵੇ ਇੱਥੇ ਆ ਕੇ। ਕਿਉਂਕਿ ਫਿਰ ਇਹ ਅਦਬ ਦੀਆਂ ਸਲਾਈਆਂ ਸੀ ਉਹਦੇ ਨੈਣਾਂ 'ਚ ਪਾਈਆਂ, ਇਹ ਪੈਕੀਆਂ ਦੇ ਸਲਾਈਆਂ ਨੇ। ਭਾਵ ਕਾ ਕਰ ਸ਼ਿੰਗਾਰ ਉਹ ਪਿਆਰ ਦਾ ਸ਼ਿੰਗਾਰ ਕਰ। ਪਿਆਰ ਤਾਂ ਸਾਡਾ ਰੱਬ ਨਾਲ ਨਹੀਂ ਦੁਨੀਆਂ ਨਾਲ ਹੈ। ਜਾਂ ਦੁਨੀਆਂ ਨਾਲ ਹੈ ਫਿਰ ਝੂਠਾ ਪਿਆਰ ਹੈ, ਸਾਡਾ ਪਰਮੇਸ਼ੁਰ ਨਾਲ ਤਾਂ ਹੈ ਹੀ ਨਹੀਂ। 1% ਕਿਸੇ ਦਾ, ਹਜ਼ਾਰਾਂ ਲੱਖਾਂ 'ਚੋਂ ਇੱਕ ਬੰਦਾ ਹੈ ਜਿਹਦਾ ਪਰਮੇਸ਼ੁਰ ਨਾਲ ਪਿਆਰ ਹੈ ਦੁਨੀਆਂ ਨਾਲ। ਮਹਾਂਪੁਰਸ਼ ਕਹਿੰਦੇ ਨੇ ਲੋਕ ਕਟੰਬ ਸਭੂੰ ਤੇ ਤੋੜੈ ਤੋ ਆਪਣ ਵਿਹੜੀ ਆਵੈ। ਸਾਰੀਆਂ ਪ੍ਰੀਤਾਂ ਛੱਡ ਕੇ ਇੱਕ ਨਾਲ ਪ੍ਰੀਤ ਰੱਖ ਲੈ ਫਿਰ ਆ ਜਾਏਗਾ, ਬਾਕੀਆਂ ਨਾਲ ਨਹੀਂ ਫਿਰ ਨਹੀਂ ਆਇਆ ਕਰਦਾ। ਜੇ ਪ੍ਰੀਤ ਉੱਧਰ ਵੀ ਆ ਉੱਧਰ ਵੀ ਹੈ, ਅਨਬ੍ਰੇਕੇਬਲ ਲਵ ਚਾਹੁੰਦਾ, ਪਿਆਰ ਚਾਹੁੰਦਾ ਜਿਹਦੇ 'ਚ ਰਜ਼ਾ ਦੇ ਵਿੱਚ ਰਾਜ਼ੀ ਰਹਿਣ ਦੀ ਤਾਕਤ ਹੋਵੇ, ਹਨੋਰਾ ਨਾ ਹੋਵੇ, ਸ਼ਿਕਵਾ ਨਾ ਹੋਵੇ, ਅਲਾਂਬਾ ਨਾ ਹੋਵੇ। ਅਲਾਂਬੇ ਤਾਂ ਚੀਜ਼ ਹੋਰ ਹੋ ਜਾਂਦੀ ਹੈ, ਅਲਾਂਬਾ ਦਿੱਤਾ ਸੀਗਾ ਸਦਨੇ ਨੇ। ਨਿਰਪਕੰਨਿਆ ਕੇ ਕਾਰਨੇ ਇੱਕ ਭਇਓ ਭੇਖ ਤਾਰੀ, ਕਾਮਾਰਥੀ ਸਵਾਰਥੀ ਬਾਕੀ ਪੈ ਸਵਾਰੀ, ਤਵ ਗੁਣ ਕਾਹੇ ਜਗਤ ਗੁਰਾ, ਜੋ ਕਰਮ ਨਾ ਨਾਸੇ ਸਿੰਘ ਸ਼ਰਨ ਕਤ ਜਾਈਐ ਜੋ ਜੰਬਕ ਗ੍ਰਾਸੇ। ਅਲਾਂਬਾ ਦਿੱਤਾ ਸਦਨੇ ਨੂੰ ਫੜ ਲਿਆ, ਐਸਾ ਹੀ ਕੰਮ ਹੋ ਗਿਆ। ਇੱਕ ਔਰਤ ਚਾਹੁੰਦੀ ਸੀ ਉਸ ਨੂੰ, ਉਹ ਜਾ ਰਿਹਾ ਸੀਗਾ ਜਗਨਨਾਥ, ਆਪਣੇ ਪਤੀ ਦਾ ਸਿਰ ਕੱਟ ਕੇ ਆ ਗਈ ਵੀ ਮੈਨੂੰ ਲੈ ਕੇ ਨੱਠ ਚੱਲ, ਹੁਣ ਤਾਂ ਮੈਂ ਪਤੀ ਮਾਰਦਾ। ਕਹਿੰਦਾ ਬੀਬੀ ਇਹੀ ਜੀ ਮਾੜੀ ਗੱਲ, ਇਹੋ ਜਿਹਾ ਮਾੜਾ ਫੁਰਨਾ ਤੇਰਾ ਹੋ ਗਿਆ? ਜਦ ਦੇਖਿਆ ਨਹੀਂ ਜਾਂਦਾ ਰੌਲਾ ਪਾਤਾ ਵੀ ਇਹਨੇ ਮੇਰਾ ਪਤੀ ਮਾਰਤਾ ਨਾ, ਸਦਨਾ ਫੜਿਆ ਗਿਆ। ਹੁਕਮ ਹੋ ਗਿਆ ਕਿ ਇਸਦੇ ਦੋਵੇਂ ਹੱਥ ਕੱਟ ਕੇ ਦੀਵਾਰ ਵਿੱਚ ਚਿਣ ਦਿਓ। ਉਹ ਕਿਲੇ ਦੀ ਦੀਵਾਰ ਢਹਿ ਜਾਂਦੀ ਸੀ ਅਤੇ ਉੱਧਰੋਂ ਜੋਤਸ਼ੀਆਂ ਨੇ ਤੰਤਰੀਆਂ ਨੇ ਕਿਹਾ ਕਿਸੇ ਮਨੁੱਖ ਨੂੰ ਜਿਉਂਦੇ ਨੂੰ ਚਿਣ ਦਿਓ ਤਾਂ ਦੀਵਾਰ ਰਹੇਗੀ। ਕਰੜਾ ਥਾਂ ਹੈ, ਬਲੀ ਮੰਗਦਾ ਹੈ ਥਾਂ। ਸੋ ਚੜਾਈ ਸ਼ੁਰੂ ਹੋ ਗਈ, ਹੇ ਪ੍ਰਭੂ ਮੈਂ ਤਾਂ ਤੇਰੀ ਭਗਤੀ ਕਰਦਾ ਸੀ, ਮੈਂ ਤੇਰੇ ਦਰਸ਼ਨਾਂ ਵਾਸਤੇ ਆ ਰਿਹਾ ਸੀ, ਇਹ ਕੀ ਭਾਣਾ ਵਰਤ ਗਿਆ ਮੇਰੇ ਨਾਲ? ਤੂੰ ਤਾਂ ਇੰਨਾ ਦਿਆਲੂ ਕਿਰਪਾਲੂ ਹੈ, ਜੇ ਤੇਰਾ ਭੇਖ ਵੀ ਕਿਸੇ ਨੇ ਧਾਰ ਲਿਆ ਤਾਂ ਵੀ ਤੂੰ ਉਹਦੀ ਰਾਖੀ ਕਰ ਦਿੰਦਾ। ਇੱਕ ਕਿਸੇ ਬੰਦੇ ਨੇ ਇਹ ਸੁਣਿਆ ਕਿ ਇਸ ਦੇਸ਼ ਦੇ ਰਾਜੇ ਦੀ ਲੜਕੀ ਵਿਸ਼ਨੂੰ ਭਗਵਾਨ ਨਾਲ ਸ਼ਾਦੀ ਕਰਾਉਣੀ ਚਾਹੁੰਦੀ ਹੈ। ਉਹਦਾ ਇੱਕ ਮਿੱਤਰ ਸੀ ਇੰਜੀਨੀਅਰ, ਉਹਨੇ ਕਿਹਾ ਮੈਨੂੰ ਉੱਡਣ ਕਠੋਲਾ ਬਣਾ ਦੇ, ਇੱਕ ਹੈਲੀਕਾਪਟਰ, ਅਤੇ ਜਿਹਦੇ ਨਾਲ ਮੈਂ ਮਹਿਲਾਂ 'ਤੇ ਜਾ ਕੇ ਉਤਰਾਂ, ਅਤੇ ਮੈਨੂੰ ਮੇਰੇ 4 ਵਾਹਾਂ ਲਾ ਦੇ ਜਿਹੜੀਆਂ ਮੂਵ ਕਰਦੀਆਂ ਹੁਣ, ਅੱਜ ਕੱਲ੍ਹ ਤਾਂ ਲਾ ਦਿੰਦੇ ਨੇ, ਉਹ ਹਿਲਦੀਆਂ ਜੁਲਦੀਆਂ ਸਭ ਕੁਛ ਹੁੰਦਾ। ਉਸੇ ਤਰ੍ਹਾਂ ਦੇ ਨਾਲ ਕਰਤਾ, ਪੂਰਾ ਵੇਸ ਬਣਾ ਕੇ ਚਲਿਆ ਗਿਆ। ਖੜਕਾ ਹੋਇਆ, ਉੱਤੇ ਆ ਗਈ ਲੜਕੀ, ਉਹਦੇ ਮਹਿਲ 'ਤੇ ਜਾ ਕੇ ਉਤਰ ਗਿਆ। ਨਮਸਕਾਰਾਂ ਕਰਦੀ ਹੈ, ਬੇਨਤੀਆਂ ਕਰਦੀ ਹੈ, ਹੇ ਭਗਵਾਨ ਤੂੰ ਮੇਰੀ ਮਨ ਦੀ ਇੱਛਾ ਪੂਰੀ ਕਰੀ। ਰਾਜੇ ਨੂੰ ਖਬਰ ਕੀਤੀ, ਉੱਥੇ ਹੀ ਵਿਆਹ ਕਰ ਦਿੱਤਾ। ਕਹਿਣ ਲੱਗਿਆ ਦੇਖੋ ਮੈਂ ਇਸ ਤਰ੍ਹਾਂ ਦਾ ਨਹੀਂ ਰਹਿਣਾ ਹੈ ਸੰਸਾਰ ਦੇ ਅੰਦਰ, ਇਹ ਮੇਰਾ ਦੇਵਲੋਕ ਦਾ ਸਰੀਰ ਹੈ, ਮੈਂ ਮਨੁੱਖ ਤਨ ਧਾਰ ਕੇ ਰਹੂੰਗਾ। ਸੋ ਦੂਸਰੇ ਦਿਨ ਆਪਣੇ ਅਸਲੀ ਰੂਪ 'ਚ ਆ ਗਿਆ ਅਤੇ ਮਹਿਲਾਂ ਤੋਂ ਉੱਤਰ ਕੇ ਹੇਠਾਂ ਆ ਗਿਆ, ਰਹਿਣਾ ਸ਼ੁਰੂ ਕਰ ਦਿੱਤਾ। ਕਾਫੀ ਸਮਾਂ ਜਦ ਲੰਘਿਆ, ਨਾਲ ਦੇ ਰਾਜੇ ਨੇ ਸੁਣਿਆ ਕਿ ਇਹ ਰਾਜੇ ਦੇ ਘਰ ਕਹਿੰਦੇ ਨੇ ਵੀ ਵਿਸ਼ਨੂੰ ਜੀ ਰਹਿੰਦੇ ਨੇ, ਵੀ ਇਹ ਗੱਲ ਹੋ ਨਹੀਂ ਸਕਦੀ, ਇਹ ਕੋਈ ਜ਼ਰੂਰ ਖੜਿਅੰਤਰ ਹੈ, ਛਾਲ ਹੈ, ਕਪਟ ਹੈ। ਇਹ ਰਾਜੇ ਨੇ ਫੌਜਾਂ ਹਟਾ ਦਿੱਤੀਆਂ ਵੀ ਖਾਲੀ ਪਿਆ, ਚਲੋ ਚੱਲ ਕੇ ਇਹਦਾ ਰਾਜ ਮਾਰ ਲਈਏ। ਫੌਜਾਂ ਚੜ੍ਹਾਈ ਕਰਤੀਆਂ, ਵਜ਼ੀਰਾਂ ਨੇ, ਜੰਗੀ ਵਜ਼ੀਰ ਨੇ, ਜਰਨੈਲਾਂ ਨੇ ਆ ਕੇ ਕਿਹਾ ਵੀ ਮਹਾਰਾਜ ਫੌਜ ਤਾਂ ਹਟਾ ਦਿੱਤੀ, ਹੁਣ ਲੜਾਈ ਕਿਵੇਂ ਕਰੀਏ? ਹੁਕਮ ਹੋਵੇ ਤਾਂ ਉਹਨਾਂ ਨੂੰ ਸਾਰਿਆਂ ਨੂੰ ਬੁਲਾ ਲਈਏ, ਉਹ ਸਰਹੱਦ ਪਾਰ ਕਰ ਰਿਹਾ, ਰੁਕਾਵਟ ਕੋਈ ਨਹੀਂ ਕਰ ਰਿਹਾ। ਕਹਿੰਦੇ ਨਾ, ਮੇਰੇ ਜਦ ਦਾਮਾਦ ਨੇ ਭਗਵਾਨ, ਫਿਰ ਮੈਨੂੰ ਕੀ ਲੋੜ ਹੈ? 100% ਨੇਚਰ। ਨੇੜੇ ਆ ਗਿਆ, ਸ਼ਹਿਰ ਦੇ ਦਰਵਾਜ਼ੇ ਬੰਦ ਕੀਤੇ ਹੋਏ ਨੇ, ਮਹਾਰਾਜ ਬਾਹਰਲੀ ਫਸੀਲ 'ਤੇ ਆ ਗਏ, ਪੌੜੀਆਂ ਲਾ ਕੇ ਚੜ੍ਹ ਰਹੇ ਨੇ, ਦਰਵਾਜ਼ਾ ਭੰਨ ਰਹੇ, ਹੁਕਮ ਹੋਵੇ ਤਾਂ ਫੈਰ ਕਰੀਏ। ਕਹਿੰਦੇ ਨਾ ਨਾ, ਭਗਵਾਨ ਕਰਨਗੇ। ਇੱਧਰੋਂ ਇਹ ਪ੍ਰੇਮੀ, ਇਹਨੂੰ ਪਤਾ ਲੱਗਿਆ, ਲੜਕੀ ਕਹਿੰਦੀ ਹੈ ਵੀ ਤੁਸੀਂ ਹੁਣ ਰਕਸ਼ਾ ਕਰੋ ਭਗਵਾਨ। ਕਹਿਣ ਲੱਗੇ ਕੋਈ ਨਹੀਂ, ਤੂੰ ਫਿਕਰ ਨਾ ਕਰ, ਮੈਂ ਰਕਸ਼ਾ ਕਰਦਾ। ਜਾ ਕੇ ਅੰਦਰ ਫਾ ਲੈਣ ਲੱਗ ਗਿਆ, ਰੱਸਾ ਗਲ 'ਚ ਬੰਨ ਲਿਆ, ਕੁਰਸੀ 'ਤੇ ਖੜਾ ਹੋ ਗਿਆ, ਅਤੇ ਜਦੋਂ ਛਾਲ ਮਾਰਨ ਲੱਗਿਆ ਭਗਵਾਨ ਨੇ ਆ ਕੇ ਫੜ ਲਿਆ। ਕਹਿੰਦੇ ਹੁਣ ਕੀ ਕਰਦਾ, ਤੈਨੂੰ ਤਾਂ ਕਿਸੇ ਨੇ ਨਹੀਂ ਮਾੜਾ ਕਹਿਣਾ, ਸਾਰੀ ਦੁਨੀਆ ਨਾਸਤਕ ਹੋ ਜਾਏਗੀ, ਵੀ ਜਾ ਕੇ ਮੇਰੀ ਕਲਾ ਵਰਤੇਗੀ। ਐਸੀ ਕਲਾ ਵਰਤੀ, ਐਸੇ ਗੁਪਤ ਲੜਾਈ ਹੋਈ ਕਿ ਉਹ ਰਾਜੇ ਨੂੰ ਹਾਰ ਮੰਨਣੀ ਪਈ ਅਤੇ ਮਤਹਿਤ ਹੋ ਗਿਆ। ਸਦਨਾ ਕਹਿਣ ਲੱਗਿਆ ਹੇ ਭਗਵਾਨ, ਇੰਨਾ ਆਪਨੇ ਆਪਣੀ ਲਾਜ ਪਾਲੀ ਕਿ ਇੱਕ ਕਾਮਾਰਥੀ ਉਹਦੀ ਵੀ ਸਵਾਰਥੀ ਬਾਕੀ ਪੈ ਸਵਾਰੀ, ਉਹ ਕਾਮੀ ਬੰਦੇ ਦੀ ਤੁਸੀਂ ਆ ਕੇ ਪੈ ਸਵਾਰਦੀ, ਉਹਨੇ ਤਾਂ ਭਗਤੀ ਨਹੀਂ ਸਮਾਂ ਧੋਖਾ ਦਿੱਤਾ ਸੀ, ਤੁਹਾਡਾ ਰੂਪ ਬਣਾਇਆ ਪਖੰਡ ਕੀਤਾ। ਕਹਿੰਦੇ ਸਦਨੇ ਆ ਤੇਰਾ ਕਰਮ ਹੈ ਪਿਛਲਾ। ਕਹਿੰਦੇ ਤਮ ਗੁਣ ਕਾਹੇ ਜਗਤ ਗੁਰਾ ਜੋ ਕਰਮ ਦਾ ਨਸ, ਫਿਰ ਤੇਰੀ ਸ਼ਰਨ ਆਉਣ ਦਾ ਕੀ ਫਾਇਦਾ ਜੇ ਮੇਰੇ ਕਰਮਾਂ ਦਾ ਨਾਸ਼ ਨਹੀਂ ਹੋਣਾ। ਕੀ ਕਰਮ ਹੈ? ਕਹਿੰਦੇ ਪਿਛਲੇ ਜਨਮ ਤੂੰ ਮੌਨੀ ਸੰਤ ਸੀਗਾ, ਬੁੱਚੜ ਲਈ ਜਾਂਦਾ ਸੀ ਗਊ ਮਾਰਨ ਵਾਸਤੇ, ਗਊ ਨੇ ਰੱਸਾ ਤੜਾ ਲਿਆ, ਤੇਰੇ ਪਿੱਛੇ ਡੂੰਘਾ ਟੋਇਆ ਸੀ ਉਹਦੇ 'ਚ ਲੋਕੀ, ਤੇ ਤੋਂ ਪੁੱਛਿਆ ਉਸਨੇ ਆ ਕੇ, ਤੈਂ ਦੇਖਿਆ ਵੀ ਹੱਥ ਵਿੱਚ ਛੁਰਾ ਹੈ ਇਸਦੇ, ਕਸਾਈ ਹੈ ਇਹ, ਤੈਂ ਦੋਏ ਹੱਥ ਕਰਕੇ ਦੱਸਤਾ ਪਿੱਛੇ ਨੂੰ ਵੀ ਆ ਮੇਰੇ ਪਿੱਛੇ ਲੁਕੀ ਹੋਈ ਹੈ, ਅਤੇ ਪ੍ਰੇਮੀਆਂ ਦੋਵਾਂ ਹੱਥਾਂ ਨਾਲ ਦੱਸਿਆ ਸੀ ਤੇਰੇ ਦੋਏ ਹੱਥ ਵੱਢੇ ਗਏ, ਤੇਰਾ ਕਰਮ ਸੀ ਭੋਗੇ ਬਿਨ ਭਾਗੇ ਨਹੀਂ ਕਰਮ ਗਤੀ ਬਲਵਾਨ, ਦੱਦਾ ਦੋਸ਼ ਨਾ ਦੇਊ ਕਿਸੈ ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜਿਆ ਵਰਗਾ। ਅਲਾਂਬਾ ਦਿੱਤਾ ਪਰਮੇਸ਼ਰ ਨੂੰ, ਕਹਿੰਦੇ ਸਬਰ ਕਰ। ਕਹਿੰਦੇ ਇੱਕ ਬੂੰਦ ਜਲ ਕਾਰਨੇ ਚਾਤਰਕ ਦੁੱਖ ਪਾਵੈ, ਪ੍ਰਾਣ ਗਏ ਸਾਗਰ ਮਿਲੇ ਫੁਨਕਾਮ ਨਾਲ। ਪ੍ਰਭੂ ਲੱਕ ਤੋਂ ਉੱਪਰ ਕੰਧ ਟੱਪ ਗਈ, ਸਾਹ ਘੁੱਟਣਾ ਸ਼ੁਰੂ ਹੋ ਗਿਆ, ਅਤੇ ਤੁਸੀਂ ਕਹਿੰਦੇ ਹੋ ਠਹਿਰ, ਇੱਕ ਬੂੰਦ ਦੇ ਵਾਸਤੇ ਚਾਤਰਕ ਦੁੱਖ ਪਾਉਂਦਾ ਹੈ, ਫਿਰ ਮਰਨ ਤੋਂ ਬਾਅਦ ਜੇ ਸਮੁੰਦਰ ਮਿਲ ਜਾਵੇ ਕਿਸ ਕੰਮ ਆਏਗਾ? ਕਹਿੰਦੇ ਠਹਿਰ ਨਾਮ ਦੇ, ਠਹਿਰ ਸਕਦੇ ਹਾਂ ਠਹਿਰ। ਛਾਤੀ ਥਾਈ ਚਲੀ ਗਈ, ਦਮ ਘੁੱਟਣ ਲੱਗਿਆ, ਕਹਿੰਦਾ ਹੇ ਪ੍ਰਭੂ ਮੈਂ ਹੁਣ ਕੀ ਠਹਿਰਾਂ, ਪ੍ਰਾਣ ਜੋ ਥਾਕੇ ਥਿਰ ਨਹੀਂ, ਕਹੋ ਕਾਹੇ ਬਰਮਾਵੋ, ਪ੍ਰਾਣ ਗਏ ਨੌਕਾ ਮਿਲੇ, ਬੂਡ ਮੂਏ ਨੌਕਾ ਮਿਲੇ ਫੁਨ ਕਾਹੇ ਚੜਾਓ, ਸਮੁੰਦਰ ਜਾਂ ਡੁੱਬ ਕੇ ਮਰੇ ਗਏ ਫਿਰ ਲੋਟ ਚੱਕੀ ਫਿਰੇਗਾ ਤੂੰ ਮੇਰੀ? ਕਹਿੰਦੇ ਸਦਨੇ ਆ ਸਰੀਕਾ ਮੰਗਣ ਮਿਹਣੇ ਦੇਣ ਲੱਗ ਗਏ, ਪਿਆਰਿਆਂ ਦੀ ਗੱਲ ਤਾਂ ਹੈ ਨਹੀਂ, ਪਿਆਰੇ ਤਾਂ ਮੇਰੀ ਰਜ਼ਾ ਵਿੱਚ ਰਾਜੀ ਰਹਿੰਦੇ ਨੇ, ਬੰਦ ਬੰਦ ਕੱਟ ਮਰਿਆ ਹੈ ਪ੍ਰਭੂ ਤੇਰਾ ਕੀ ਆ ਮਿੱਠਾ ਲੱਗ, ਮੇਰੇ ਪਿਆਰੇ ਸ਼ਿਕਵਾ ਨਹੀਂ ਦਿੰਦੇ, ਹੋਸ਼ ਆਈ, ਮੈਂ ਨਹੀਂ ਕੁਛ ਆ ਨਹੀਂ ਕੁਛ ਆਏ ਨਾ ਮੋਰਾ, ਅਵਸਰ ਲੱਜਾ ਰੱਖ ਲੈ ਸਦਨਾ ਜਨਤੇ। ਸੋ ਇਸ ਤਰ੍ਹਾਂ ਸ਼ਿਕਵਾ ਨਹੀਂ ਹੁੰਦਾ ਪਿਆਰ ਵਿੱਚ, ਭਾਵੇਂ ਤੀਰਕ ਭਾਵੇਂ ਧੱਕੇ ਇੱਕ ਵਡਾਈ ਦੇ, ਜਿਹੜੀ ਵਡਿਆਈ ਧੱਕਿਆਂ ਦੀ ਮਿਲ ਗਈ ਧੱਕਿਆਂ ਵਾਲੀ। ਸੋ ਮਹਾਰਾਜ ਕਹਿੰਦੇ ਉਹ ਨੇਤਰ ਹੋਰ ਨੇ, ਪਿਆਰ ਦਾ ਸ਼ਿੰਗਾਰ ਕਰ, ਪਿਆਰ ਵਿੱਚ ਸ਼ਿਕਵੇ ਨਹੀਂ ਹੋਇਆ ਕਰਦੇ, ਜੋ ਕੁਛ ਕਰਦਾ ਉਹੀ ਭਲਾ ਮੰਨੀਦਾ। ਸੋ ਇਸ ਤਰ੍ਹਾਂ ਦੇ ਨਾਲ ਆਪ ਫਰਮਾਨ ਕਰਦੇ ਨੇ ਕਿ ਤਾਂ ਸੁਹਾਗਣ ਜਾਣੀ ਜਾਣੀਆਂ ਲਾਗੀ, ਜਾਂ ਸੌ ਕਰੇ ਪਿਆਰ ਨਿਆਣੀ ਵਾਲੀ ਕਿਆ ਕਰੇ, ਜਾਂ ਧਨ ਕੰਨ ਕਰਨ ਪਲਾਹ ਕਰੇ ਬਹੁਤੇਰੇ, ਸਾਧਨ ਮਹਿਲ ਨਾ ਪਾਏ। ਜਿਹੜੇ ਕਰਨ ਪਲਾਹ ਕਰਦੀ ਹੈ ਲਾਂਭੇ ਦਿੰਦੀ ਹੈ, ਕਹਿੰਦੇ ਉਹਨੂੰ ਮਹਿਲ ਦੇ ਵਿੱਚ ਥਾਂ ਨਹੀਂ ਮਿਲਿਆ ਕਰਦਾ, ਬਿਨ ਕਰਮਾ ਕਿਛ ਪਾਈਆ ਨਹੀਂ, ਜੇ ਬਹੁਤੇਰਾ ਤਾਵ ਹੈ, ਲਭ ਲੋਭ ਹੰਕਾਰ ਕੀ ਮਾਤੀ ਮਾਇਆ ਮਹਿ ਸਵਾਣੀ, ਇੰਨੀ ਬਾਤੀ ਸੌ ਪਾਈਆ ਨਹੀਂ ਭਈ ਕਾਮਣਿਆ ਨੇ। ਫਿਰ ਮਹਾਰਾਜ ਕਿਵੇਂ ਮਿਲੇ? ਮਹਾਰਾਜ ਕਹਿੰਦੇ ਪੁੱਛ ਲਓ ਜਿਹਨਾਂ ਨੂੰ ਮਿਲੇ ਆ, ਪੁੱਛੋ ਉਹਨਾਂ ਨੂੰ ਜਾ ਕੇ, ਮੈਨੂੰ ਦੱਸਿਓ ਸੁਹਾਗਣ ਸਹੀਓ ਕਿਵੇਂ ਤੁਸੀਂ ਦਾ ਪਿਆਰਾ ਵਾਹੇ ਕਿੰਨੀ ਬਾਤੀ ਸੌ ਪਾਈ, ਜਿਨ੍ਹਾਂ ਨੂੰ ਮਿਲਿਆ ਹੋਇਆ ਹੈ ਉਹਨਾਂ ਦੇ ਕੋਲ ਜਾਓ ਅਤੇ ਉਹਨਾਂ ਨੂੰ ਪੁੱਛੋ, ਉਹ ਕਹਿੰਦੇ ਤੂੰ ਗਾਹਕ ਹੋ ਕੇ ਆਇਆ। ਕਹਿੰਦਾ ਹਾਂ ਜੀ, ਜੇ ਗਾਹਕ ਹੋ ਕੇ ਆਇਆ ਤਾਂ ਪਹਿਲਾਂ ਤਨ ਮਨ ਧਨ ਸਭ ਸੌਂਪ ਗੁਰ ਕੋ। ਫਿਰ ਭਾਈ ਤਨ ਵੀ ਦੇ ਦੇ, ਮਨ ਵੀ ਦੇ ਦੇ, ਧਨ ਵੀ ਦੇ ਦੇ, ਇਹਦੀ ਕੀਮਤ ਜੇ ਤੈਨੂੰ ਐਵੇਂ ਗੱਲ ਦੱਸਦੀ ਇਹਦੀ ਕਦਰ ਨਹੀਂ ਹੋਣੀ। ਇੱਥੇ ਮੈਨੂੰ ਕੋਈ ਪ੍ਰੇਮੀ ਕਹਿਣ ਲੱਗਿਆ, ਕਹਿਣ ਲੱਗਿਆ ਜੀ ਆਹ ਤੁਸੀਂ ਉਹੀ ਦੇ ਜਾਂਦੇ ਹੋ ਆਪਣੀਆਂ ਫਿਲਮਾਂ, ਕਹਿੰਦੇ ਹੁਣ ਤਾਂ ਅਸੀਂ ਫ੍ਰੀ ਏ ਦੇ ਜਾਂਦੇ। ਕਹਿੰਦੇ ਇਹਦੇ ਉੱਤੇ ਹੋਰ ਭਰ ਲੈਣਗੇ ਜਾ ਕੇ, ਤੁਸੀਂ ਇਹਦਾ ਕੋਈ ਮੁੱਲ ਚੰਗਾ ਲਿਆ ਕਰੋ 500-700 ਰੁਪਏ। ਕਹਿਣ ਲੱਗੇ ਇੱਕ ਮਹਾਤਮਾ ਨੇ ਉਹਨਾਂ ਦੀਆਂ ਟੇਪਾਂ 70-70 ਰੁਪਏ ਨੂੰ ਵਿਕਦੀਆਂ, ਉਹ ਕਹਿੰਦੇ ਇਸ ਕਰਕੇ ਅਸੀਂ ਦਿੰਦੇ ਹਾਂ ਵੀ ਉਹਨੂੰ ਪਤਾ ਰਹੇ ਵੀ ਮਹਿੰਗੀ ਚੀਜ਼ ਹੈ, ਵੀ ਅਦਲ ਬਦਲ ਨਾ ਕਰਦੇ। ਮੈਂ ਕਿਹਾ ਉਹ ਤਾਂ ਠੀਕ ਹੈ, ਹਰ ਕੀਮਤੀ ਚੀਜ਼ ਦੀ ਕਦਰ ਤਾਂ ਪੈਂਦੀ ਹੈ ਜੇ ਉਹਦਾ ਮੁੱਲ ਦਿੱਤਾ ਜਾਵੇ। ਸੋ ਬਚਨ ਜੋ ਮਹਾਂਪੁਰਸ਼ਾਂ ਨੇ ਉਹਨਾਂ ਦਾ ਮੁੱਲ ਕਦਰ ਤਾਂ ਪੈਂਦੀ ਹੈ ਜੇ ਉਹਦਾ ਮੁੱਲ ਦਿੱਤਾ ਜਾਵੇ। ਮੁੱਲ ਕੀ ਹੈ? ਕਹਿੰਦੇ ਤਨ ਮਨ ਧਨ, ਤਿੰਨੇ ਚੀਜ਼ਾਂ ਆਦਮੀ ਦੇ ਕੋਲ, ਤਨ ਹੈ ਮਨ ਹੈ ਧਨ, ਇਹ ਦੇ ਦੇ ਜੇ ਤਾਂ ਇਹ ਗੱਲ ਪੁੱਛਣੀ ਹੈ। ਇਹ ਗੱਲ ਦੇਣ ਵਾਸਤੇ ਅਸੀਂ ਤਿਆਰ ਨਹੀਂ, ਧਨ ਵੀ ਆਪਣਾ ਰੱਖਣਾ ਹੈ, ਮਨ ਵੀ ਆਪਣਾ ਰੱਖਣਾ ਹੈ, ਧਨ ਵੀ ਆਪਣਾ ਰੱਖਣਾ ਹੈ, ਫਿਰ ਪੁੱਛਣਾ ਪਛਾਉਣਾ ਕੀ ਹੈ, ਫਿਰ ਨਹੀਂ ਮਿਲਣਾ। ਸੋ ਮਹਾਂਪੁਰਸ਼ ਕਹਿਣ ਲੱਗੇ ਪੁੱਛਣਾ ਹੈ, ਫਿਰ ਪਹਿਲਾਂ ਭਾਈ ਫੀਸ ਦੇ, ਕੰਚਨ ਸੋ ਪਾਈਆ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਪੈਸੇ ਨਾਲ ਤਾਂ ਇਹ ਮਿਲਦਾ ਨਹੀਂ, ਇਹ ਤਾਂ ਮਨ ਆਪਣਾ ਫੁਰਨੇ ਸਾਰੇ ਜਿਹੜਾ ਹੈ ਸੰਤੁਸ਼ ਕਰਨ, ਇਹ ਦੇਣਾ ਪੈਂਦਾ ਚਾਰੇ ਚੀਜ਼ਾਂ, ਮਨ ਬੁੱਧ ਚਿੱਤ ਅਤੇ ਮੈਂ ਭਾਵ। ਜੇ ਮੈਂ ਭਾਵ ਦੇ ਦੇਵੇ ਫਿਰ ਗੱਲ ਅੱਗੇ ਚੱਲਦੀ ਹੈ, ਨਹੀਂ ਗੱਲ ਚੱਲਦੀ ਨਹੀਂ, ਅਕਲ ਦੇ ਖਾਨੇ 'ਚ ਪੈ ਜਾਂਦੀ ਹੈ, ਉਨਮਨੀ ਅਵਸਥਾ 'ਚ ਨਹੀਂ ਪਹੁੰਚਾਉਂਦੀ, ਕਿਉਂਕਿ ਉਹ ਇੰਟਲੈਕਚੁਅਲੀ ਗੱਲ ਪੁੱਛਦਾ, ਇੰਟਲੈਕਚੁਅਲੀ ਉਹਨੇ ਦੱਸ ਦੇਣੀ ਹੈ। ਉਹ ਜੇ ਸੱਚਮੁੱਚ ਪੁੱਛਦਾ ਸਭ ਕੁਛ ਦੇ ਕੇ, ਤਾਂ ਜਿਹੜੀ ਉਹਦੇ ਪਿੱਛੇ ਫੋਰਸ ਹੁੰਦੀ ਹੈ ਉਹਦੇ ਨਾਲ ਮਹਾਂਪੁਰਸ਼ ਗੱਲ ਕਰਦੇ ਨੇ ਵੀ ਇਹ ਖਾਲੀ ਥਾਂ ਇਹਦਾ ਭਰ ਦਿੱਤਾ ਜਾਵੇ। ਜਾਏ ਪੁੱਛੋ ਸੁਹਾਗਣੀ, ਮੈਂ ਕਿੰਨੀ ਬਾਤੀ ਸੌ ਪਾਈ, ਜੋ ਕੁਛ ਕਰੇ ਸੋ ਭਲਾ ਕਰ ਮਾਨੀ, ਹਿਕਮਤ ਹੁਕਮ ਚੁਕਾਈ। ਆ ਜਿਹੜੀਆਂ ਹੁਜਤਾਂ ਨੇ, ਦਲੀਲਾਂ ਨੇ, ਅਤੇ ਆਪਣੀ ਮਨ ਦੀ ਮੱਤ ਹੈ, ਇਹਨੂੰ ਕਹਿੰਦੇ ਖਤਮ ਕਰ ਦਿਉ, ਫਿਰ ਗੱਲ ਬਣੂ। ਜਾ ਕੇ ਪ੍ਰੇਮ ਪਦਾਰਥ ਪਾਈ ਹੈ ਤਾਂ ਚਰਨੀ ਚਿੱਤ ਲਾਈ ਹੈ, ਪ੍ਰੇਮ ਦਾ ਪਦਾਰਥ ਹਿਰਦੇ ਵਿੱਚ ਹੋਵੇ ਫਿਰ ਕੀ ਹੁੰਦਾ, ਉਹਦੇ ਚਰਨਾਂ ਦੇ ਨਾਲ ਫਿਰ ਪਿਆਰ ਲੱਗ ਜਾਂਦਾ, ਕਿਉਂਕਿ ਪ੍ਰੇਮ ਪਦਾਰਥ ਹਿਰਦੇ 'ਚ ਹੈ। ਫਿਰ ਉਹਦੇ ਬਾਅਦ ਸੌ ਕਹਿ ਸੌ ਕੀਜੈ ਤਨ ਮਨੋ ਦੀਜੈ, ਫਿਰ ਮਹਾਰਾਜ ਨੇ ਕਹਿਣਾ ਬਈ ਜਿਹੜਾ ਕੁਛ ਉਹਨੇ ਕਹਿਣਾ ਉਹ ਕਰੋ, ਆਪਣੀ ਰਿਜ਼ਰਵੇਸ਼ਨ ਛੱਡ ਦਿਉ, ਆਪਣੀ ਅਕਲ ਛੱਡ ਦਿਉ ਵੀ ਮੇਰੀ ਅਕਲ ਜਾਵੇ। ਗੁਰ ਕੇ ਗ੍ਰਹਿ ਸੇਵਕ ਜੋ ਰਹੇ, ਗੁਰ ਕੀ ਆਗਿਆ ਮਨ ਮੈਂ ਸਾਇਆ, ਆਪਸ ਕੋ ਕੁਛ ਕਰ ਨਾ ਜਨਾਬ, ਹਰ ਹਰ ਨਾਮ ਹਿਰਦੇ ਸਤਿਆ, ਮਨ ਵਿੱਚ ਸਤਿਗੁਰ ਕੇ ਪਾਸ, ਤੇ ਸੇਵਕੇ ਕਾਰਜ ਰਾਸ। ਇਸ ਤਰ੍ਹਾਂ
ਮਨ ਵਿੱਚ ਦੇ ਗੁਰਾਂ ਨੂੰ
ਤੇ ਸੇਵਕ ਇਹ ਕਾਰਜ ਰਾ ਜੇ ਮਨ ਨਹੀਂ ਵੇਚਦਾ ਆਪਣੇ ਕੋਲ ਰੱਖਿਆ ਹੋਇਆ ਕਹਿ ਫਿਰ ਗਿਆਨ ਨਹੀਂ ਹੋਇਆ ਕਰਦਾ ਜੇ ਕਹੇ ਮੈਂ ਬਚਨ ਸੁਣਦਾ ਹਾਂ ਸਮਝ ਜਾਂਦਾ ਇਹ ਗੱਲ ਹੋਰ ਆ ਇਹ ਤਾਂ ਇੰਟਲੈਕਚੁਅਲ ਲੈਵਲ 'ਤੇ ਸਮਝਦਾ ਕਹਿੰਦੇ ਬਚਨ ਯਾਦ ਨੇ ਸਾਡੇ ਜਿਹੜੇ ਅਸੀਂ ਕਰਦੇ ਹਾਂ ਕਹਿੰਦੇ ਇੱਕ ਇੱਕ ਅੱਖਰ ਸੁਣ ਲਓ ਅੱਖਰ ਸੁਣਾ ਦਿੱਤੇ ਕਹਿੰਦੇ ਨਾ ਪ੍ਰੇਮੀਆ ਇਹਦੇ ਨਾਲ ਤਾਂ ਗੱਲ ਨਹੀਂ ਬਣਨੀ ਇਹ ਅਨੁਭਵ ਦੇ ਦੇਸ਼ ਪਹੁੰਚਣੇ ਚਾਹੀਦੇ ਨੇ ਇਸ ਲਾਈਨ ਦੇ ਉੱਤੇ ਤੇਰਾ ਜੀਵਨ ਤੁਰਨਾ ਚਾਹੀਦਾ ਅੱਖਰ ਤਾਂ ਯਾਦ ਬੜੀ ਦੁਨੀਆ ਦੇ ਨੇ ਪਾਠ ਪੜ੍ਹਿਓ ਅਰਵੇਦ ਵਿਚਾਰਿਓ ਨਿਵਲ ਪਿਆੰਗਮ ਸਾਧੇ ਪੰਚ ਜਨਾ ਸੰਗ ਨਾ ਛੁਟਕਿਓ ਅਨ ਅਧਿਕ ਅਹਮ ਵਧਵਾਦੇ ਪਿਆਰੇ ਇਨ ਵਿਧ ਮਿਲ ਨਾ ਜਾਈ ਮੈਂ ਕੀ ਇਹ ਕਰਮਾਂ ਦੇ ਕਾ ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੈ ਬੁੱਧ ਵਿਵੇਕ ਵਿਵੇਕ ਬੁੱਧੀ ਵਿੱਚ ਨਹੀਂ ਜਾ ਰਹੇ ਮਨ ਦੀ ਬੁੱਧੀ ਵਿੱਚ ਜਾ ਰਹੇ ਨੇ ਸਰੀਰਕ ਬੁੱਧੀ ਇੰਟਲੈਕਚੁਅਲ ਲੈਵਲ 'ਤੇ ਗੱਲ ਜਾ ਰਹੀ ਹੈ ਯਾਦ ਹੋ ਰਹੀ ਹੈ ਦੱਸੀ ਜਾ ਰਹੀ ਹੈ ਗਾਹਾਂ ਕਹਿ ਸਕਦਾ ਇਹਦੇ ਨਾਲ ਤਾਂ ਗੱਲ ਨਹੀਂ ਬਣਦੀ ਗੱਲ ਤਾਂ ਜਦ ਬਣਨੀ ਹੈ ਜੇ ਜਿਹੜਾ ਫਲੋ ਆ ਰਿਹਾ ਉਹ ਪਾਸ ਆਉਣ ਤਾਂ ਆਉਣਾ ਜੇ ਖਾਲੇ ਦਾ ਨੱਕਾ ਖੁੱਲ ਜਾਵੇ ਨਹੀਂ ਨਹੀਂ ਪਾਸ ਆਉਣ ਹੁੰਦਾ ਫਿਰ ਰੁਕ ਜਾਇਆ ਕਰਦਾ ਸੋ ਇਸ ਤਰ੍ਹਾਂ ਦੇ ਨਾਲ ਬੁੱਲਾ ਇੱਕ ਬੜੇ ਚੰਗੇ ਮਹਾਂਪੁਰਸ਼ ਹੋਏ ਨੇ ਅਨਾਇਤ ਸ਼ਾਹ ਦੇ ਪਾਸ ਆਏ ਕਸੂਰ ਦੇ ਰਹਿਣ ਵਾਲੇ ਸੀ ਅਤੇ ਸੱਯਦ ਆਪਦੀ ਕੌਮ ਸੀ ਸੱਯਦ ਮੁਸਲਮਾਨਾਂ ਦੇ ਅੰਦਰ ਅੱਛੀ ਮਾਨਯੋਗ ਕੌਮ ਹੈ ਜਿਵੇਂ ਹਿੰਦੂਆਂ ਦੇ ਅੰਦਰ ਕਿਸੇ ਸਮੇਂ ਬ੍ਰਾਹਮਣਾਂ ਦੀ ਹੋਇਆ ਕਰਦੀ ਸੀ ਆ ਕੇ ਦੇਖਿਆ ਖੋਜ ਬੜੀ ਕਰੀ ਹੈ ਇਸਨੇ ਪਰ ਕਿਸੇ ਨੇ ਦੱਸਿਆ ਵੀ ਜੇ ਮਿਲਣਾ ਹੈ ਸੱਚਮੁੱਚ ਤਾਂ ਅਨਾਇਤ ਸ਼ਾਹ ਰਾਈ ਦੇ ਕੋਲ ਚਲਿਆ ਗਿਆ ਉੱਥੇ ਆ ਗਿਆ ਪਿਆਜ ਦੀ ਪੌਦ ਪੱਟ ਰਹੇ ਨੇ ਪੱਟ ਪੱਟ ਕੇ ਕਿਆਰਿਆਂ 'ਚ ਲਾ ਰਹੇ ਨੇ ਕਿਵੇਂ ਆਇਆ ਪ੍ਰੇਮੀਆ ਕੀ ਨਾਂ ਹੈ ਤੇਰਾ ਕਹਿੰਦਾ ਜੀ ਮੈਨੂੰ ਬੁੱਲਾ ਬੁੱਲੇ ਸ਼ਾਹ ਸੱਯਦ ਕਹਿੰਦੇ ਕਹਿੰਦੇ ਵਾਹ ਅੱਜ ਤਾਂ ਗਰੀਬ ਰਾਈਆਂ ਭਾਈ ਇੱਥੇ ਸੱਯਦਾਂ ਸੂਦਾਂ ਦਾ ਕੋਈ ਕੰਮ ਨਹੀਂ ਹੈ ਕਿਉਂਕਿ ਇੱਕ ਅੱਖਰ ਵਾਧੂ ਲੈ ਆਇਆ ਨਾਲ ਬੁੱਲੇ ਸ਼ਾਹ ਹੀ ਅੱਖਰ ਬਹੁਤ ਭਾਰੀ ਸੀਗਾ ਇੱਥੋਂ ਗਾਹਾਂ ਇੱਕ ਅੱਖਰ ਹੋਰ ਲਾ ਲਿਆ ਸੱਯਦ ਹੁਣ ਜਿੱਥੇ ਜਦ ਸੰਤਾਂ ਕੋਲ ਬਣ ਕੇ ਆਉਣਾ ਫਿਰ ਤਾਂ ਸੰਤ ਕਹਿੰਦੇ ਇੱਥੇ ਭਰਿਆ ਹੋਇਆ ਜੋ ਪਾ ਜੇ ਪਾਵੇ ਭਾਂਡੇ ਵਿੱਚ ਬਸ ਸਾਹ ਨਿਕਲੇ ਕਿਹਾ ਕੋਈ ਕਰੇ ਵਿਚਾਰ ਵਸਤੂ ਆ ਅੰਦਰ ਵਸਤ ਸਮਾਵੇ ਦੂਜੀ ਹੋਵੇ ਪਾਸ ਜੇ ਘੜਾ ਭਰਿਆ ਪਿਆ ਮਿਰਚਾਂ ਦਾ ਉਹਦੇ 'ਚ ਚੀਨੀ ਪਾਉਣੀ ਚਾਹੁੰਦਾ ਕਿੱਥੇ ਉਹ ਤਾਂ ਨਕਦ ਹੀ ਭਰਿਆ ਪਿਆ ਗਰਦਨ 'ਤੇ ਹੀ ਭਰਿਆ ਪਿਆ ਮਿਰਚਾਂ ਦਾ ਪਹਿਲਾਂ ਉਹਨਾਂ ਨੂੰ ਕੱਢੋ ਫਿਰ ਸਾਫ਼ ਕਰੋ ਕੜੱਥਣ ਖਤਮ ਕਰੋ ਫਿਰ ਜਾ ਕੇ ਉਹਦੇ 'ਚ ਚੀਨੀ ਪਏਗੀ ਕਹਿੰਦੇ ਆ ਸੱਯਦ ਪੁਣਾ ਨਾਲ ਲਈ ਫਿਰਦਾ ਪ੍ਰੇਮੀਆਂ ਮਹਾਂਪੁਰਸ਼ੋਂ ਭੁੱਲ ਹੋ ਗਈ ਬੋਲਣ ਦੀ ਜਾਂਚ ਨਾ ਰਹੀ ਕੁਦਰਤੀ ਤੌਰ 'ਤੇ ਜਾਤ ਦਾ ਅਭਿਮਾਨ ਰਹਿ ਗਿਆ ਕਿਰਪਾ ਕਰੋ ਕਹਿੰਦੇ ਬੋਲਿਆ